ਹਾਜ਼ਰੀਨ ਟੈਲੀਫੋਨ ਲਾਈਨ ਦੇ ਉਸ ਪਾਸੇ ਨਵੀਂ ਦਿੱਲੀਓਂ ਸਾਡੇ ਨਾਲ ਜੁੜੇ ਹਨ ਰਮਨ ਅਗਰਵਾਲ, ਜੋ ਕਿ ਫਾਈਨੈਂਸ ਇੰਡਸਟਰੀ ਡਿਵੈਲਪਮੈਂਟ ਕਾਉਂਸਲ ਦੇ ਚੇਅਰਮੈਨ ਹਨ। ਰਮਨ, ਬੜਾ ਹੀ ਨਿੱਘਾ ਸਵਾਗਤ ਹੈ ਤੁਹਾਡਾ SBS ਪੰਜਾਬੀ ਪ੍ਰੋਗਰਾਮ ਵਿੱਚ।
ਮਨਪ੍ਰੀਤ ਜੀ, ਮੇਰੇ ਵੱਲੋਂ ਆਸਟ੍ਰੇਲੀਆ 'ਚ ਰਹਿ ਰਹੇ ਸਾਰੇ ਹਿੰਦੁਸਤਾਨੀ, ਖਾਸ ਕਰ ਪੰਜਾਬੀ ਭਰਾਵਾਂ ਨੂੰ ਤੇ ਭੈਣਾਂ ਨੂੰ ਮੇਰਾ ਨਮਸਕਾਰ, ਸਤਿ ਸ੍ਰੀ ਅਕਾਲ
ਜੀ। ਨੋਟਬੰਦੀ ਬਾਰੇ ਤੇ ਚਰਚਾ ਲਗਾਤਾਰ 8 ਨਵੰਬਰ ਤੋਂ ਚੱਲਦੀ ਆ ਰਹੀ ਹੈ। ਅਸੀਂ ਬੈਂਕਾਂ ਦੇ ਬਾਹਰ ਜਿਹੜੀ ਲੰਮੀਆਂ ਲੰਮੀਆਂ ਕਤਾਰਾਂ ਲੱਗੀਆਂ ਹਨ ਉਹਨਾਂ ਬਾਰੇ ਸੁਣਦੇ ਆ ਰਹੇ ਹਾਂ ਕਿ ਸ਼ਹਿਰਾਂ ਵਿੱਚ ਸ਼ਾਇਦ ਕਤਾਰਾਂ ਕੁਝ ਕੁ ਘੱਟ ਗਈਆਂ ਹਨ, ਪਰ ਪਿੰਡਾਂ ਵਿੱਚ ਹਾਲਾਂ ਵੀ ਕਾਫੀ ਮਾੜਾ ਹਾਲ ਹੈ। ਪਰ ਤੁਹਾਡਾ ਤਲਕ ਹੈ ਜੀ ਨੋਨ ਬੈਂਕਿੰਗ ਫਾਈਨੈਂਸ ਸੈਕਟਰ ਨਾਲ, ਜ਼ਰਾ ਸਾਡੇ ਸਰੋਤਿਆਂ ਨੂੰ ਇੱਕ ਆਈਡੀਆ ਦਿਓ ਕਿ ਇਹ NBFCs ਕੀ ਹਨ, ਕੀ ਕਰਦੀਆਂ ਹਨ ਤੇ ਭਾਰਤੀ ਅਰਥਚਾਰੇ ਦਾ ਕਿੰਨਾ ਵੱਡਾ ਹਿੱਸਾ ਹਨ।
ਪਹਿਲੇ ਮੈਂ ਤੁਹਾਡੇ ਆਖਰੀ ਸਵਾਲ ਦਾ ਜਵਾਬ ਦੇ ਦਿਆਂ ਕਿ NBFCs ਜਿਹੜੀਆਂ ਨੇ ਅੱਜ ਦੀ ਡੇਟ 'ਚ ਸਾਡੇ ਇੰਡੀਅਨ ਇਕੋਨਮੀ ਦੇ ਜੇ ਟੋਟਲ ਐਸੈਟਸ ਨੇ ਦੇਖੀਏ, ਉਹਦਾ 9-10% ਹਿੱਸਾ NBFCs ਨੇ ਕੋਲ ਬਣਾਇਆ ਹੋਇਆ। ਐਸੈਟਸ ਦਾ ਮਤਲਬ ਇੰਨੇ ਇਹਨਾਂ ਨੇ ਲੋਨ ਦਿੱਤੇ ਹੋਏ ਨੇ। ਤੇ NBFCs ਜਿਹੜੀਆਂ ਨੇ ਅੱਜ ਤੋਂ ਨਹੀਂ, ਕਰੀਬਨ 70-80 ਸਾਲ ਤੋਂ ਕੰਮ ਕਰ ਰਹੀਆਂ ਨੇ ਪਿੰਡਾਂ ਵਿੱਚ, ਸ਼ਹਿਰਾਂ ਵਿੱਚ। ਲੋਕਾਂ ਨੂੰ ਛੋਟੇ ਛੋਟੇ ਲੋਨ, ਸ਼ੁਰੂਆਤ ਹੋਈ ਸੀ ਵਹੀਕਲ ਲੋਨ, ਜਿਵੇਂ ਕਮਰਸ਼ੀਅਲ ਗੱਡੀਆਂ ਬਾਰੇ ਲੋਨ ਜਾਂ ਕਾਰ ਲੋਨ ਜਾਂ, ਔਰ ਅੱਜ ਦੀ ਡੇਟ 'ਚ ਉਹ ਲੋਨ ਜਿਹੜੇ ਆ ਜਿਹਨੂੰ ਅਸੀਂ MSME ਸੈਗਮੈਂਟ ਕਹਿੰਦੇ ਹਾਂ, ਮਾਈਕਰੋ ਤੇ ਸਮਾਲ ਮੀਡੀਅਮ ਐਂਟਰਪ੍ਰਾਈਜ਼, ਹਰ ਤਰ੍ਹਾਂ ਦੇ ਰਿਟੇਲ ਲੋਨ ਜਿਹੜੇ ਨੇ ਉਹ ਸਾਡਾ ਜਿਹੜਾ ਕਸਟਮਰ ਹੈ ਉਹ ਪਿੰਡਾਂ 'ਚ ਹੈ ਜਾਂ ਸ਼ਹਿਰਾਂ ਜਿਹਨੂੰ ਸੈਮੀ ਅਰਬਨ ਏਰੀਆ ਕਹਿੰਦੇ ਨੇ, ਜਿਹਨਾਂ ਨੂੰ ਬੈਂਕ ਨਹੀਂ ਪਹੁੰਚ ਪਾਉਂਦਾ, ਉਹਨਾਂ ਨੂੰ NBFCs ਕਰਜ਼ਾ ਦਿੰਦੀਆਂ ਨੇ।
ਠੀਕ ਹੈ, ਸੋ ਤਾਂ ਬਹੁਤ ਵੱਡਾ ਹਿੱਸਾ ਹੈ, ਤੁਸੀਂ 9-10% ਜਿਹੜਾ ਕਹਿ ਰਹੇ ਹੋ ਪੂਰੀ ਭਾਰਤੀ ਇਕਾਨਮੀ ਦਾ, ਤੇ ਕਿੰਨੇ ਹੀ ਅਸੀਂ ਟ੍ਰਿਲੀਅਨਸ ਆਫ ਡਾਲਰਸ ਦੀ ਗੱਲ ਕਰ ਰਹੇ ਹਾਂ। ਸੋ ਜਿਹੜੇ ਲੋਕਾਂ ਨੇ ਤੁਹਾਡੇ ਤੋਂ ਕਰਜ਼ੇ ਲਏ ਹੋਏ ਹਨ NBFCs ਤੋਂ, ਉਹਨਾਂ ਦਾ ਇਸ ਵੇਲੇ ਕੀ ਹਾਲ ਹੈ, ਨੋਟਬੰਦੀ ਦਾ ਉਹਨਾਂ ਤੇ ਕੀ ਅਸਰ ਹੈ?
ਦੇਖੋ, ਉਹਨਾਂ ਤੇ ਅਸਰ ਕਾਫੀ ਜ਼ਿਆਦਾ ਹੈ, ਜਿਸ ਤਰ੍ਹਾਂ ਤੁਸੀਂ ਕਿਹਾ ਬਿਲਕੁਲ ਸ਼ੁਰੂ 'ਚ ਠੀਕ ਕਿਹਾ ਕਿ ਕਾਫੀ ਅਸਰ ਪਿੰਡਾਂ 'ਚ ਔਰ ਜਿਹੜੇ ਛੋਟੇ ਕਾਰੋਬਾਰ ਕਰਨ ਵਾਲੇ ਨੇ ਉਹਨਾਂ ਨੂੰ ਪਿਆ। ਸਾਡਾ ਜਿਹੜਾ ਕਸਟਮਰ ਦਾ ਤਬਕਾ ਹੈ ਉਹ ਮੇਜਰਲੀ ਸਾਰਾ ਹੈ ਹੀ ਹੈ ਸੈਗਮੈਂਟ ਹੈ, ਜਿਹੜਾ ਛੋਟੇ ਛੋਟੇ ਬੋਰਡਰ ਟ੍ਰੇਡਰਸ ਨੇ, ਉਹਨਾਂ ਦੀ ਜਿਹੜੀ ਕਲੈਕਸ਼ਨ ਹੈ ਉਹ ਕੈਸ਼ ਕਲੈਕਟ ਕਰਦੇ ਨੇ, ਤੇ ਸਾਨੂੰ ਅੱਗੇ ਉਹ ਰੀਪੇ ਵੀ ਜਿਹੜੀ ਕਿਸ਼ਤਾਂ ਦਿੰਦੇ ਨੇ ਉਹ ਵੀ ਕੈਸ਼ 'ਚ ਹੀ ਦਿੰਦੇ ਨੇ। ਤੇ ਹੁਣ ਇਹ ਸਿਚੁਏਸ਼ਨ ਹੋ ਗਈ ਹੈ ਕਿ ਉਹ ਜੇ ਕਿਸ਼ਤ ਦੇਣਾ ਵੀ ਚਾਹੁੰਦੇ ਨੇ ਤੇ ਅਸੀਂ ਉਹਨਾਂ ਕੋਲੋਂ ਉਹ ਨੋਟ ਲੈ ਨਹੀਂ ਸਕਦੇ। ਅਸੀਂ ਹੁਣ ਇਸ ਕਰਕੇ ਰਿਜ਼ਰਵ ਬੈਂਕ ਨੂੰ ਦਰਖਾਸਤ ਕੀਤੀ ਹੈ ਕਿ ਸਾਨੂੰ ਵੀ ਅਲਾਓ ਕੀਤਾ ਜਾਏ ਕਿ ਘੱਟੋ ਘੱਟ 30 ਦਸੰਬਰ ਤੱਕ ਅਸੀਂ ਵੀ 500,000 ਦੇ ਨੋਟ ਲੈ ਸਕੀਏ ਉਹਨਾਂ ਤੋਂ, ਕਿਉਂਕਿ ਉਹਨਾਂ ਦੀ ਵੀ ਮੁਸੀਬਤ ਘਟੇਗੀ ਤੇ ਸਾਡੇ ਵਾਸਤੇ ਵੀ ਇਹ ਚੰਗਾ ਰਹੇਗਾ।
ਸੋ ਮਤਲਬ ਹਾਲ ਦੀ ਘੜੀ ਵਿੱਚ NBFCs ਇਹ 500,000 ਦੇ ਨੋਟ ਨਹੀਂ ਲੈ ਸਕਦੇ ਜੋ ਕਿ ਬੈਂਕ ਲੈ ਰਹੇ ਹਨ। ਸੋ ਲੋਕੀ ਆਪਣੇ ਕਰਜ਼ੇ ਨਹੀਂ ਅਦਾ ਕਰ ਪਾ ਰਹੇ ਤੇ ਇਹਦਾ ਕੀ ਮਤਲਬ, ਡਿਫਾਲਟ ਹੋ ਜਾਣਗੇ?
ਹਾਂ, ਮਤਲਬ ਦੇਖੋ ਉਹ ਫੀਅਰ ਇਹ ਸੀਗਾ ਵੀ ਡਿਫਾਲਟ ਹੋ ਜਾਣਗੇ, ਦੂਜੇ ਪਾਸੇ ਇਹ ਵੀ ਸੀਗਾ ਕਿ NBFCs ਦੀ ਜਿਹੜੀ ਐਸੈਟ ਕੁਆਲਿਟੀ NPA ਵੱਧ ਜਾਣਗੇ। ਉਸ ਬਾਰੇ ਵੈਸੇ ਰਿਜ਼ਰਵ ਬੈਂਕ ਨੇ 2 ਦਿਨ ਪਹਿਲੇ ਸਰਕੂਲਰ ਇਸ਼ੂ ਕੀਤਾ, ਜਾਰੀ ਕੀਤਾ ਕਿ ਉਹਨਾਂ ਨੇ ਸਾਰਿਆਂ ਨੂੰ, ਬੈਂਕਾਂ ਨੂੰ, NBFCs ਨੂੰ ਸਾਰਿਆਂ ਨੂੰ ਅਲਾਓ ਕਰਤਾ ਕਿ ਤੁਸੀਂ 2 ਮਹੀਨੇ ਵਾਸਤੇ ਐਕਸਟਰਾ ਟਾਈਮ ਲੈ ਸਕਦੇ ਹੋ। ਜਿਵੇਂ ਅੱਜ ਕੋਈ ਬੈਂਕ ਦਾ NPA 3 ਮਹੀਨੇ ਬਾਅਦ ਹੋ ਜਾਂਦਾ ਤੇ ਉਹਨਾਂ ਨੇ ਕਹਿੰਦੇ 2 ਮਹੀਨੇ ਦਾ ਐਕਸਟਰਾ ਟਾਈਮ ਲੈ ਸਕਦੇ ਹੋ ਜੇ ਕੋਈ ਬੋਰੋਰ ਇਸ ਪੀਰੀਅਡ ਦੇ ਦੌਰਾਨ ਡਿਫਾਲਟ ਕਰਦਾ। ਲੇਕਿਨ ਇਹ ਸਾਰੀ ਸਿਚੁਏਸ਼ਨ ਇੱਥੇ ਹੱਲ ਨਹੀਂ ਹੋਣੀ। ਮੇਨ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਵੀ ਸਾਨੂੰ ਜਿਹੜੇ 500,000 ਦੇ ਨੋਟ ਅਲਾਓ ਕਰਨੇ ਜਿਹੜੇ ਹੈ ਉਹ ਜ਼ਰੂਰੀ ਹੈ, ਕਿਉਂਕਿ ਉਹ ਕਸਟਮਰ, ਉਹ ਜਿਹੜੇ ਬੋਰੋਰ ਨੇ ਉਹਨਾਂ ਦੇ ਵਿਚਾਰਿਆਂ ਦੇ ਵੀ ਕਰਜ਼ਾ ਨਿਪਟ ਜਾਏਗਾ ਤੇ ਸਾਡਾ ਵੀ ਜਿਹੜਾ ਕੈਸ਼ ਫਲੋ ਬਣਿਆ ਰਹੇਗਾ
ਜੀ। ਸੋ ਹਾਲ ਦੀ ਘੜੀ 'ਚ ਇਸ ਤੇ ਕੋਈ ਸਪਸ਼ਟੀਕਰਨ ਨਹੀਂ ਹੈ ਕਿ ਤੁਸੀਂ ਲੋਕ ਇਹ ਪੈਸੇ
ਲੈ ਨਹੀਂ ਹੈ। ਅਸੀਂ ਵੈਸੇ ਰਿਜ਼ਰਵ ਬੈਂਕ ਨੂੰ ਵੀ ਔਰ ਮਿਨਿਸਟਰੀ ਆਫ ਫਾਈਨੈਂਸ ਨੂੰ ਵੀ ਲਿਖਿਆ ਔਰ ਸਾਡੀ ਉਹਨਾਂ ਨਾਲ ਗੱਲ ਚੱਲ ਰਹੀ ਹੈ, ਉਮੀਦ ਹੈ ਸਾਡੀ ਗੱਲ ਜ਼ਰੂਰ ਸੁਣ ਲੈਣਗੇ। ਕਿਉਂਕਿ ਇੱਕ ਗੱਲ ਜ਼ਰੂਰ ਹੈ ਕਿ ਮੰਤਰੀ ਜੀ ਕਿ ਇਹ ਜਿਹੜੀ ਭਾਰਤ ਸਰਕਾਰ ਇਸ ਵੇਲੇ ਹੈ ਬਹੁਤ ਹੀ ਜ਼ਿਆਦਾ ਇੰਟਰੈਕਟਿਵ ਹੈ, ਰਿਸਪੋਂਸਿਵ ਹੈ। ਤੁਸੀਂ ਲਿਖੋ ਤੇ ਜ਼ਰੂਰ ਤੁਹਾਡੀ ਸੁਣਵਾਈ ਹੁੰਦੀ ਹੈ ਜਾਂ ਘੱਟੋ ਘੱਟ ਤੁਹਾਡੀ ਗੱਲ ਜ਼ਰੂਰ ਸੁਣੀ ਜਾਂਦੀ ਹੈ। ਇਸ ਕਰਕੇ ਸਾਨੂੰ ਉਮੀਦ ਹੈ
ਕਰਜ਼ੇ ਲਏ ਹਨ। ਕੁਝ ਇਸ ਤਰ੍ਹਾਂ ਦੇ ਵੀ ਕਸਟਮਰ ਹੋਣਗੇ ਜਿਨ੍ਹਾਂ ਨੇ ਤੁਹਾਡੇ ਕੋਲ ਪੈਸੇ ਡਿਪੋਜ਼ਿਟ ਕੀਤੇ ਹੋਏ ਹਨ, ਕਾਫੀ ਤੁਸੀਂ ਉਸ ਵਿੱਚ ਸੂਦ ਤੇ ਇੰਟਰਸਟ ਦਿੰਦੇ ਹੋ, ਉਸ ਸੈਕਟਰ ਦਾ ਕੀ ਬਣਿਆ?
ਦੇਖੋ, ਉਹ ਜਿਹੜਾ ਇੱਕ ਤੇ 2 ਗੱਲਾਂ ਨੇ, ਵੈਸੇ NBFCs ਟ੍ਰੈਡੀਸ਼ਨਲੀ ਡਿਪੋਜ਼ਿਟ ਲੈਂਦੀਆਂ ਸੀ, ਲੇਕਿਨ ਹੁਣ ਕੁਝ ਸਾਲਾਂ ਤੋਂ RBI ਨੇ ਇਸ ਨੂੰ ਡਿਸਕਰੇਜ ਕੀਤਾ। ਪਰ ਅੱਜ ਦੀ ਡੇਟ 'ਚ ਫੇਰ ਵੀ 200 ਕੰਪਨੀਆਂ ਨੇ ਪੂਰੇ ਹਿੰਦੁਸਤਾਨ 'ਚ, ਭਾਰਤ 'ਚ, ਜਿਹੜੀਆਂ ਡਿਪੋਜ਼ਿਟ ਅਲਾਊਡ ਹੈ ਜਿਹਨਾਂ ਨੂੰ RBI ਵੱਲੋਂ, ਉਹ ਡਿਪੋਜ਼ਿਟ ਲੈਂਦੀਆਂ ਨੇ। ਡਿਪੋਜ਼ਿਟ ਜਿਹੜਾ ਦੇਖੋ ਉਹਦੇ ਉੱਤੇ ਇੰਨਾ ਵੱਡਾ ਇਸ਼ੂ ਨਹੀਂ ਹੈ ਕਿਉਂਕਿ ਡਿਪੋਜ਼ਿਟ ਦਾ ਲੈਣ ਦੇਣ ਕਾਫੀ ਜ਼ਿਆਦਾ ਚੈੱਕ ਨਾਲ ਵੀ ਹੁੰਦਾ, ਲੇਕਿਨ ਜਿਹੜੇ ਛੋਟੇ ਡਿਪੋਜ਼ਿਟਰ ਸੀਗੇ, ਹਾਂ ਉਹਨਾਂ ਨੂੰ ਕੁਛ ਟਾਈਮ ਵਾਸਤੇ ਕੰਪਨੀਆਂ ਨੂੰ ਵੀ, ਕਿਉਂਕਿ ਕੈਸ਼ ਕਰਨ ਚ ਹੋ ਗਿਆ ਹੱਥ, ਕੈਸ਼ ਨਹੀਂ ਹੈ ਕਿਉਂਕਿ ਕੈਸ਼ ਤੇ ਦੇਖੋ ਨਾ ਸਿਸਟਮ ਚ ਨਹੀਂ ਹੈਗਾ, 86% ਕਰੰਸੀ ਜਿਹੜੀ ਆ ਉਹ ਚੇਂਜ ਹੋ ਰਹੀ ਹੈ, ਇਸ ਕਰਕੇ ਹਾਲੀ ਲੋਕਾਂ ਨੂੰ ਆਪਣੀ ਡੇਲੀ ਨੀਡਸ ਵਾਸਤੇ ਕੈਸ਼ ਪੂਰਾ ਨਹੀਂ ਮਿਲ ਪਾ ਰਿਹਾ, ਤੇ ਇਸ ਕਰਕੇ ਉਹ ਜਿਹੜਾ ਕੈਸ਼ ਕਰੰਚ ਹੈ ਉਹਦੇ ਕਰਕੇ ਥੋੜਾ ਜਿਹਾ ਡਿਲੇ ਜ਼ਰੂਰ ਹੈ, ਲੇਕਿਨ ਉਹ ਰਿਜ਼ਰਵ ਬੈਂਕ ਵੀ ਸਮਝਦਾ ਇਸ ਗੱਲ ਨੂੰ, ਸਰਕਾਰ ਵੀ ਸਮਝਦੀ ਹੈ ਔਰ ਇਸ ਗੱਲ ਨੂੰ ਹਰ ਆਮ ਨਾਗਰਿਕ ਵੀ ਸਮਝਦਾ। ਸੋ ਮੈਂ ਮੰਨਦਾ ਕਿ ਡਿਪੋਜ਼ਿਟ ਨਾਲੋਂ ਜ਼ਿਆਦਾ ਲੋਨ ਉੱਤੇ ਆ, ਸਾਡੀ ਜਿਹੜੀ ਅਸੀਂ ਦਰਖਾਸਤ ਵੀ ਕੀਤੀ ਵੀ ਸਾਨੂੰ ਲੋਨ ਉੱਤੇ ਅਲਾਓ ਕੀਤਾ ਜਾਏ,
ਠੀਕ ਹੈ,
ਜਿਹੜੇ ਲੋਕ ਰੀਪੇ ਕਰਦੇ ਨੇ ਉਹਨਾਂ ਦਾ ਅਸੀਂ 5,000 ਦੇ ਨੋਟ ਲੈ ਸਕੀਏ,
ਠੀਕ ਹੈ,
30 ਦਸੰਬਰ ਤੱਕ।
ਇੱਕ ਸਵਾਲ ਤੁਹਾਨੂੰ ਹੋਰ ਜ਼ਰੂਰ ਪੁੱਛਾਂਗੀ ਕਿਉਂਕਿ ਤੁਸੀਂ ਜ਼ਮੀਨੀ ਸਿੰਚਾਈ ਸਾਡੇ ਤੋਂ ਬਿਹਤਰ ਜਾਣਦੇ ਹੋ, ਵੇਖ ਰਹੇ ਹੋ ਕੀ ਹੋ ਰਿਹਾ। ਬਹੁਤ ਚੁੱਪ ਚੁਪੀਤੇ 8 ਨਵੰਬਰ ਨੂੰ ਐਲਾਨ ਆਇਆ, ਮੇਰੇ ਖਿਆਲ ਸਾਰੇ ਹੀ ਹੈਰਾਨ ਦੰਗ ਰਹਿ ਗਏ। ਉਸ ਤੋਂ ਬਾਅਦ ਰੋਜ਼ਾਨਾ ਹੀ ਅਸੀਂ ਕੋਈ ਨਾ ਕੋਈ ਤਬਦੀਲੀ ਸੁਣ ਰਹੇ ਹਾਂ, ਬਹੁਤ ਸਾਰੀ ਮਾੜੀਆਂ ਖਬਰਾਂ ਵੀ ਸੁਣ ਰਹੇ ਹਾਂ ਕਿ ਕਾਫੀ ਮੌਤਾਂ ਵੀ ਹੋਈਆਂ ਹਨ ਕਿਉਂਕਿ ਕੇਓਸ ਹੈ ਜੋ ਸਾਨੂੰ ਸਮਝ ਆ ਰਹੀ ਹੈ। ਜ਼ਰਾ ਦੱਸੋ ਕਿ ਇਸ ਵੇਲੇ ਕੀ ਆਲਮ ਹੈ।
ਦੇਖੋ ਮੈਂ ਇੱਕ ਗੱਲ ਜ਼ਰੂਰ ਕਵਾਂਗਾ, ਜਿਵੇਂ ਕਹਿੰਦੇ ਨੇ ਕਿ ਇਹ ਤੇ ਸਾਨੂੰ ਹਿਸਟਰੀ ਨੇ ਵੀ ਸਿਖਾਇਆ ਕਿ ਦੁਨੀਆ 'ਚ ਜਦੋਂ ਵੀ ਕੋਈ ਵੱਡੀ ਤਬਦੀਲੀ ਆਈ ਹੈ ਤੇ ਕੁਛ ਨਾ ਕੁਛ ਦਿੱਕਤਾਂ ਆਈਆਂ ਨੇ। ਹਾਂ ਦੇਖੋ ਇਹ ਹਰ ਕੋਈ ਮੰਨਦਾ ਕਿ ਸਰਕਾਰ ਦਾ ਕਦਮ ਜਿਹੜਾ ਸੋਚ ਸੀ ਉਹ ਠੀਕ ਸੀ ਕਿ ਵੀ ਇਹ ਜਿਹੜਾ ਕਾਲਾ ਧਨ ਹੈ ਜਾਂ ਜਿਹੜੀ ਜਾਲੀ ਕਰੰਸੀ ਹੈ ਇਹਨੂੰ ਖਤਮ ਹੋਣਾ ਚਾਹੀਦਾ। ਥੋੜਾ ਜਿਹਾ ਜਿਹੜੀ ਕਮੀ ਰਹੀ ਹੈ ਉਹ ਰਹੀ ਹੈ ਇੰਪਲੀਮੈਂਟੇਸ਼ਨ ਵਿੱਚ, ਜਿਸ ਤਰ੍ਹਾਂ ਤੁਸੀਂ ਠੀਕ ਕਿਹਾ ਕਿ ਪਿੰਡਾਂ ਵਿੱਚ ਜਾਂ ਛੋਟੇ ਛੋਟੇ ਲੋਕਾਂ ਨੂੰ ਜਿਹਨਾਂ ਨੂੰ ਡੇਲੀ ਨੀਡ ਵਾਸਤੇ ਕੈਸ਼ ਚਾਹੀਦਾ ਉਹਨਾਂ ਨੂੰ ਦਿੱਕਤਾਂ ਆ ਰਹੀਆਂ ਨੇ, ਲੇਕਿਨ ਥੋੜਾ ਇੰਪਰੂਵਮੈਂਟ ਡੇਲੀ ਹੋ ਰਹੀ ਹੈ। ਔਰ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਹੈ ਕਿ ਸਰਕਾਰ ਕਾਫੀ ਰਿਸਪੋਂਸਿਵ ਹੈ, ਇਸ ਕਰਕੇ ਡੇਲੀ ਸਰਕੂਲਰ ਇਸ਼ੂ ਹੋ ਰਹੇ ਨੇ, ਜੋ ਜੋ ਡਿਮਾਂਡ ਆਉਂਦੀ ਹੈ ਜੋ ਲੋਕਾਂ ਦੀ ਡਿਮਾਂਡ ਹੈ, ਜਿਸ ਤਰ੍ਹਾਂ ਹੁਣ ਪਿੱਛੇ ਕਿਸਾਨਾਂ ਨੇ ਕਿਹਾ ਵੀ ਹੁਣ ਅਸੀਂ ਆਪਣੀ ਖੇਤੀ ਬੁਆਈ ਕਰਨੀ ਤੇ ਸਾਡੇ ਕੋਲ ਬੀਜ ਨਹੀਂ ਹੈਗੇ, ਅਸੀਂ ਬੀਜ ਖਰੀਦਣ ਵਾਸਤੇ ਸਾਨੂੰ ਪੈਸਾ ਉਹ ਦੇਣਾ ਚਾਹੀਦਾ, ਉਹਨਾਂ ਨੇ ਅਲਾਓ ਕਰਤਾ ਵੀ ਠੀਕ ਹੈ ਤੁਸੀਂ ਬੀਜ ਖਰੀਦਣ ਵਾਸਤੇ ਇਹ ਨੋਟ ਯੂਜ ਕਰ ਸਕਦੇ ਹੋ
ਜੀ। ਪਰ ਅਸੀਂ ਇਹ ਵੀ ਸੁਣਿਆ ਕਿ ਜਦੋਂ ਬੈਂਕ ਜਾਂਦੇ ਨੇ ਉੱਥੇ ਫਿਰ ਪੈਸੇ ਬਹੁਤੇ ਨਹੀਂ ਹੁੰਦੇ, ਬੈਂਕਾਂ ਕੋਲ ਪੈਸੇ ਖਤਮ ਹੈਗੇ ਨੇ।
ਹਾਂ ਉਹਦਾ ਜਿਹੜਾ ਕਾਰਨ ਹੈ ਕਿ ਜਿਹੜੇ ਨਵੇਂ ਨੋਟ 500 ਦੇ ਜਾਂ 2,000 ਦੇ ਨੇ ਹਾਲੀ ਉਹ ਏਟੀਐਮ ਮਸ਼ੀਨਾਂ 'ਚ ਐਕਸੈਪਟ ਨਹੀਂ ਹੋ ਰਹੇ
ਜੀ,
ਏਟੀਐਮ ਮਸ਼ੀਨਾਂ ਜਿਹੜੀਆਂ ਨੇ ਉਹਨਾਂ ਨੂੰ ਕੈਲੀਬਰੇਟ ਕੀਤਾ ਜਾ ਰਿਹਾ। ਕੱਲ ਮੈਂ ਫਿਗਰ ਪੜ੍ਹੀ ਸੀ ਕਿ 85,000 ਏਟੀਐਮ ਮਸ਼ੀਨਾਂ ਨੂੰ ਇਹਨਾਂ ਨੇ ਕਰ ਦਿੱਤਾ ਕੈਲੀਬਰੇਟ, ਉਹਨਾਂ ਤੋਂ 500 ਦੇ ਨੋਟ ਵੀ ਮਿਲਣੇ ਸ਼ੁਰੂ ਹੋ ਜਾਣਗੇ, ਲੇਕਿਨ ਹੌਲੀ ਹੌਲੀ ਕਮੀ ਆ ਰਹੀ। ਮਸ਼ੀਨ ਖਾਲੀ ਸਿਰਫ 100-100 ਦੇ ਨੋਟ ਦੇ ਰਹੀ
ਜੀ,
ਤੇ ਜਿਹੜੀ ਮਸ਼ੀਨ ਹੈ ਤੇ ਤੁਹਾਨੂੰ ਵੀ ਪਤਾ ਉਹਦੀ ਕਪੈਸਿਟੀ ਤੇ ਫਿਕਸ ਹੈ ਨਾ, ਤੇ ਉਹ ਫਿਰ ਜੇ ਨੋਟ ਸਾਰੇ 100-100 ਦੇ ਦੇਗੀ ਤੇ ਅਮਾਊਂਟ ਤੇ ਬਹੁਤ ਘੱਟ ਨਿਕਲੇਗਾ, ਇਸ ਕਰਕੇ ਥੋੜੇ ਲੋਕਾਂ ਮਿਲਦਾ ਨਾਲ ਹੀ ਮਸ਼ੀਨ ਚ ਪੈਸੇ ਖਤਮ ਹੋ ਜਾਂਦੇ ਆ। ਉਹ ਇੱਕ ਲੌਜਿਸਟੀਕਲ ਇਸ਼ੂ ਹੈ ਔਰ ਉਹ ਵੀ ਇਸ ਪਿੱਛੇ ਆਇਆ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਬੜਾ ਸੀਕ੍ਰੇਟ ਇਹ ਮੂਵ ਕੀਤਾ ਸੀ ਪ੍ਰਧਾਨ ਮੰਤਰੀ ਨੇ, ਖੁਦ ਕਿਹਾ ਵੀ ਇੱਕ ਛੋਟੀ ਜਿਹੀ ਟੋਲੀ ਸੀ ਜਿਹਨਾਂ ਨੂੰ ਉਹਨਾਂ ਨੇ ਕੰਫੀਡੈਂਸ ਚ ਲਿਆ, ਇਸ ਕਰਕੇ ਥੋੜੀ ਉਹ ਸ਼ਾਇਦ ਇਸ ਚੀਜ਼ ਨੂੰ ਜ਼ਿਆਦਾ ਫੋਰਸੀ ਨਹੀਂ ਕਰ ਪਾਏ, ਇਹ ਪ੍ਰੋਬਲਮ ਆ ਰਹੀ ਹੈ ਜ਼ਮੀਨੀ। ਪਰ ਮੇਰਾ ਇਹ ਮੰਨਣਾ ਹੈ ਕਿ ਹੌਲੀ ਹੌਲੀ ਇਹ ਠੀਕ ਹੋ ਜਾਏਗਾ, ਆਲਰੇਡੀ
ਠੀਕ ਹੈ। ਜਾਂਦੇ ਜਾਂਦੇ ਇੱਕ ਸਵਾਲ ਜ਼ਰੂਰ, ਕਿਉਂਕਿ ਵੱਡੀ ਗੱਲ ਇਹ ਕਹੀ ਜਾ ਰਹੀ ਕਿ ਕਾਲੇ ਧਨ ਉੱਤੇ ਰੋਕ ਪਾਉਣ ਵਾਸਤੇ ਇਹ ਕਦਮ ਚੁੱਕਿਆ ਗਿਆ, ਪਰ ਕਾਲਾ ਧਨ ਕੋਈ ਇੰਡੀਆ ਵਿੱਚ ਬੋਰੀਆਂ ਵਿੱਚ ਤੇ ਬੰਦ ਕਰਕੇ ਕਿਸੇ ਨੇ ਘਰਾਂ ਵਿੱਚ ਤਾਂ ਨਹੀਂ ਨਾ ਰੱਖਿਆ ਹੋਇਆ, ਉਹ ਬਾਹਰਲੇ ਸਵਿਸ ਬੈਂਕ ਵਿੱਚ ਹੈ ਜਾਂ ਸੋਨੇ ਵਿੱਚ ਹੈ ਜਾਂ ਹੋਰਨਾਂ ਚੀਜ਼ਾਂ ਵਿੱਚ ਹੈ, ਤੇ ਇਸ ਕਦਮ ਨਾਲ ਕਾਲਾ ਧਨ ਕਿਵੇਂ ਨਿਕਲੇਗਾ?
ਤੁਹਾਡੀ ਬਿਲਕੁਲ ਠੀਕ ਗੱਲ ਹੈ ਕਿ ਖਾਲੀ ਇਸ ਕਦਮ ਨਾਲ ਨਹੀਂ ਨਿਕਲੇਗਾ, ਲੇਕਿਨ ਇੱਕ ਹੋਰ ਕੁਛ ਕਦਮ ਵੀ ਉਠਾਉਣ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਕੁਛ ਮਤਲਬ ਇੰਡੀਕੇਸ਼ਨ ਦਿੱਤੀ ਹੈ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਵੀ ਇਹ ਮੇਰਾ ਪਹਿਲਾ ਮੂਵ ਹੈ, ਮੇਰੇ ਦਿਮਾਗ 'ਚ ਹੋਰ ਵੀ ਕੁਛ ਸੋਚ ਨੇ। ਸੋ ਜਿਵੇਂ ਅਸੀਂ ਹੁਣ ਸੁਣ ਰਹੇ ਹਾਂ ਕਿ ਪ੍ਰੋਪਰਟੀ ਨੂੰ ਬੇਨਾਮੀ ਪ੍ਰੋਪਰਟੀ ਨੂੰ ਲੈ ਕੇ ਵੀ ਇਹਨਾਂ ਨੇ ਆਲਰੇਡੀ ਐਕਟ ਵੀ ਪਾਸ ਕੀਤਾ, ਤੇ ਕੁਛ ਇਹ ਚੱਲ ਰਿਹਾ ਕਿ ਪ੍ਰੋਪਰਟੀਆਂ ਦੀ ਰਜਿਸਟ੍ਰੇਸ਼ਨ ਮਤਲਬ ਇਲੈਕਟ੍ਰੋਨਿਕ ਰਜਿਸਟ੍ਰੇਸ਼ਨ ਵੀ ਜਿਹੜੀ ਹੈ ਉਹ ਜ਼ਰੂਰੀ ਹੋ ਜਾਏਗੀ। ਇਸ ਤਰ੍ਹਾਂ ਕੁਛ ਕੁਛ ਕਦਮ ਸਰਕਾਰ ਚੁੱਕ ਰਹੀ ਹੈ, ਪਰ ਇਹ ਮੈਂ ਮੰਨਦਾ ਕਿ ਖਾਲੀ
ਮਹਿਸੂਸ ਕਰ ਰਿਹਾ, ਸ਼ਾਇਦ NBFC ਸੈਕਟਰ ਕਾਫੀ ਜ਼ਿਆਦਾ ਉਸ ਚੀਜ਼ ਨੂੰ ਮਹਿਸੂਸ ਕਰ ਰਿਹਾ ਹੈ। ਸੋ ਅਸੀਂ ਤੁਹਾਡੇ ਨਾਲ ਰਾਬਤਾ ਰੱਖਾਂਗੇ ਤੇ ਪਤਾ ਕਰਾਂਗੇ ਕਿ ਇਹ ਗੱਲ ਕਿੱਥੇ ਤੱਕ ਪਹੁੰਚਦੀ ਹੈ। ਅੱਜ ਦੀ ਜਾਣਕਾਰੀ ਲਈ ਮੈਂ ਬਹੁਤ ਸ਼ੁਕਰ ਗੁਜ਼ਾਰ ਹਾਂ।
ਥੈਂਕ ਯੂ, ਧੰਨਵਾਦ।
SBS, 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 SBS